ਸ਼ਲੋਕ ਮਹੱਲਾ ਚੌਥਾ। ਹਉ ਟੁੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਜਨ ਨਾਨਕ ਅਲਖ ਨਾ ਲਖੀਐ, ਗੁਰਮੁਖੀ ਦੇਹੇ ਦਿਖਾਲ।
ਹਉ ਟੁੰਡੇਂਦੀ ਸੱਜਣਾ, ਕਹਿੰਦੇ ਮੈਂ ਵੀ ਸੱਜਣ ਨੂੰ ਟੁੰਡਦੇ ਫਿਰਦੇ ਰਹੀ ਹਾਂ। ਜਦ ਪਤਾ ਲੱਗਿਆ ਬਾਹਰ ਟੋਲਦੀ ਸੀ, ਬਾਹਰ ਤਾਂ ਸੱਜਣ ਹੁੰਦਾ ਹੀ ਕੋਈ, ਸੱਜਣ ਮੈਂਡੇ ਨਾਲ ਪਤਾ ਲੱਗਿਆ ਸੱਜਣ ਦਾ ਮੇਰੇ ਨਾਲ ਹੀ ਹੈ। ਜਦ ਆਪਣੇ ਗਰਬਾਨ ਚ ਸਦੀਵਾ ਕਰਕੇ ਦੇਖਿਆ ਤਾਂ ਅੰਦਰੋਂ ਖੋਜਿਆ ਤਾਂ ਸੱਜਣ ਅੰਦਰ ਸੀ, ਫਿਰ ਕਹਿੰਦੀ ਮੇਰੇ ਨਾਲ, ਫਿਰ ਪਤਾ ਲੱਗਿਆ ਜਾਂ ਅੰਦਰੋਂ ਦਿਖਾ ਤਾ ਨਾ, ਮੇਲ ਕਰਾ ਤਾ। ਜਦ ਨਾਨਕ ਅਲੱਖ ਨਾ ਲਖੀਐ, ਉਹ ਕਹਿੰਦੇ ਅਲੱਖ ਹੈ ਉਹ ਤਾਂ, ਅੱਖਾਂ ਨਾਲ ਤਾਂ ਦੀਨਾ ਨੀ, ਬਾਹਰ ਖਾਸ ਨੂੰ ਟੋਲਦੇ ਸੀ, ਉਹ ਜਿਹੜਾ ਦਿਖਦਾ ਹੀ ਨੀ ਬਾਹਰ, ਉਹ ਬਾਹਰ ਹੈ ਉਹ ਨੀ, ਜਿਹੜਾ ਅੱਖਾਂ ਨਾਲ ਨੀ ਦੀਦਾ ਬਾਹਰ ਹੈ ਹੀ ਨੀ। ਫਿਰ ਜੇ ਬਾਹਰ ਹੈ ਤਾਂ ਉਹਦਾ ਦਰਸ਼ਨ ਹੋਏ ਨੀ ਸਕਣਾ ਤੁਹਾਨੂੰ, ਬਾਹਰ ਤਾਂ ਫਰੌਡੀਆਂ ਦਾ ਬਣਾਇਆ ਹੋਇਆ, ਬਾਹਰ ਨੀ ਹੁੰਦਾ। ਜਾਂ ਨਾਨਕ ਅਲੱਖ ਨਾ ਲੱਖੀ ਹੈ, ਬਾਹਰ ਕਿਸੇ ਨੇ ਨੀ ਦੇਖਿਆ, ਬਾਹਰ ਹੈ ਹੀ ਨੀ, ਅਲੱਖ ਹੈ। ਜੇ ਫਿਰ ਬਾਹਰੋਂ ਦਰਸ਼ਨ ਹੋ ਹੀ ਨੀ ਸਕਦੇ, ਬਾਕੀ ਸਭ ਝੂਠ ਹੈ, ਦਰਸ਼ਨ ਹੋਏ ਫਲਾਨਾ ਹੋਇਆ ਬਾਹਰੋਂ ਹੋਇਆ। ਗੁਰਮੁਖੀ ਦੇ ਦਿਖਾਲ, ਗੁਰਮੁਖਾਂ ਨੇ ਦਿਖਾਲ ਤਾ ਅੰਦਰੋਂ, ਕੋਈ ਗੁਰਮੁਖ ਦਿਖਾਲ ਦਿੰਦਾ ਹੁੰਦਾ, ਗੁਰਬਾਣੀ ਦਿਖਾਲੇ ਰਹੀ ਆ, ਹੋਰ ਕੀ ਕਰ ਰਹੀ ਹੈ ਗੁਰਬਾਣੀ, ਅੰਦਰੋਂ ਹੀ ਦਰਸ਼ਨ ਕਰਾ ਰਹੀ ਹੈ। ਹਾਂਜੀ,
ਠੀਕ ਹੈ ਜੀ। ਇਸ ਤਰ੍ਹਾਂ ਦਾ ਸ਼ਲੋਕ ਪਹਿਲਾਂ ਵੀ ਆਇਆ ਜੀ ਕਿਤੇ, ਇਹ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਚ ਆਉਂਦਾ ਜੀ। 121ਵਾਂ ਸ਼ਲੋਕ ਹੈਗਾ, ਹੌ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਉੱਥੇ ਸਿਰਫ ਆਉਂਦਾ ਹੈਗਾ ਨਾਨਕ ਅਲੱਖ ਨਾ ਲਖੀਐ, ਗੁਰਮੁਖੀ ਦੇ ਦਿਖਾਲ। ਇੱਥੇ ਇੰਨਾ ਫਰਕ ਹੈ ਕਿ ਇੱਥੇ ਲਿਖਿਆ ਹੋਇਆ ਜਨ ਨਾਨਕ ਅਲੱਖ ਨਾ ਲਖੀਐ, ਗੁਰਮੁਖੀ ਦੇ ਦਿਖਾਲ।
ਠੀਕ ਹੈ, ਫਰਕ ਪਾ, ਉਹ ਦੋ ਜਗ੍ਹਾ ਰੈਪੀਟੇਸ਼ਨ ਨਹੀਂ ਨਾ ਕੀਤਾ, ਥੋੜਾ ਫਰਕ ਪਾ ਕੇ ਲਿਖਿਆ, ਜਿਹੜੀ ਦੋ ਜਗ੍ਹਾ ਲਿਖਣੀ ਹੈ ਪੰਕਤੀ, ਉਹ ਫਿਰ ਰੈਪੀਟੇਸ਼ਨ। ਇਹਦਾ ਮਤਲਬ ਫਰੀਦ ਦਾ ਸ਼ਲੋਕ ਸੀ ਉਹ, ਜੇ ਤਾਂ ਹੁੰਦਾ ਠੀਕ ਫਰੀਦ ਦਾ ਉਹ ਸ਼ਲੋਕ, ਫਿਰ ਤਾਂ ਉੱਥੇ ਵੀ ਨਾਨਕ ਨਹੀਂ ਸੀ ਹੋਣਾ।
ਹਾਂਜੀ,
ਪਰ ਫਰੀਦ ਦੇ ਖਾਤੇ ਚ ਵੀ ਪਾਇਆ ਸ਼ਲੋਕ, ਆਪਣਾ ਵੀ ਇਹਨਾਂ ਦਾ ਸ਼ਲੋਕ ਇਹ ਸੀ, ਉੱਥੇ ਫਰਕ ਪਾ ਤਾ ਥੋੜਾ ਜਿਹਾ, ਫਰੀਦ ਦੇ ਖਾਤੇ ਚ ਪਾ ਤਾ ਤੇ ਥੋੜਾ ਜਿਹਾ ਫਰਕ ਰੱਖ ਕੇ ਸੰਸ਼ੋਧਨ ਕਰਕੇ ਲਿਖ ਦਿੱਤਾ ਉੱਥੇ।
ਹਾਂਜੀ, ਉੱਥੇ ਪਹਿਲਾਂ ਆਉਂਦਾ ਜੀ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਫਿਰ ਆਉਂਦਾ ਜੀ, ਤਨ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਉਸ ਤੋਂ ਬਾਅਦ ਇਹ ਆਉਂਦਾ ਜੀ, ਹੌ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲੱਖ ਨਾ ਲਖੀਐ, ਗੁਰਮੁਖੀ ਦੇ ਦਿਖਾਲ।
ਕਿਉਂਕਿ ਉੱਤੋਂ ਜੋ ਲੈ ਕੇ ਆਇਆ ਫਰੀਦ ਚੱਕ ਕੇ ਦੋ ਸ਼ਲੋਕ, ਉਹ ਠੀਕ ਲੈ ਕੇ ਆਇਆ ਸੀ ਲੈਣ ਦੇ ਵਿੱਚ। ਆ ਅਖੀਰਲੇ ਸ਼ਲੋਕ ਚ ਕੋਈ ਮਾੜੀ ਮੋਟੀ ਕਿਤੇ ਹੋਣੀ ਆ ਕਮੀ, ਉਹ ਗੁਰੂ ਸਾਹਿਬ ਨੇ ਪੂਰੀ ਕਰਕੇ ਉਹ ਫਿਰ ਠੀਕ ਕਰ ਦਿੱਤੀ।
ਠੀਕ ਹੈ, ਇਹ ਚੌਥੇ ਪਾਤਸ਼ਾਹ ਦਾ ਸ਼ਲੋਕ ਹੈ, ਇਹਦਾ ਕਹਿਣ ਦਾ ਭਾਵ ਇਹ ਹੈ ਜੀ,
ਚੌਥੇ ਪਾਤਸ਼ਾਹ ਨੇ ਕਮੀ ਪੂਰੀ ਕੀਤੀ ਹੈ ਫਿਰ ਉਹ।
ਠੀਕ ਹੈ ਜੀ, ਉਹਨਾਂ ਕੋਲ ਸ਼ਲੋਕ ਉਸ ਸਮੇਂ ਸੀਗਾ।
ਇਹ ਫਰੀਦ ਬਾਦ ਵਾਲਾ ਫਰੀਦ ਹੈ, ਉਹ ਪਹਿਲਾਂ ਜਿਹੜਾ ਫਰੀਦ ਕਹੀ ਜਾਏ ਉਹ ਹੀ ਹੈਗਾ ਹੈ, ਤੇ ਕੋਈ ਤੀਜੇ ਗੁਰੂ ਅਮਰਦਾਸ ਵੇਲੇ ਫਰੀਦ ਆਇਆ ਪੰਜਾਬ ਚ।
ਠੀਕ ਹੈ ਜੀ, ਉਹ ਪਹਿਲਾਂ ਹੁੰਦੇ ਫਿਰ ਤਾਂ ਉਹ ਫਿਰ ਤਾਂ ਸਿੱਖ ਪੰਥ ਦੇ ਬਾਨੀ ਫਰੀਦ ਜੀ ਬਣ ਜਾਣਗੇ ਜੀ।
ਹਾਂ, ਫਿਰ ਫਰੀਦ ਬਾਦੀ ਉਹ ਸਿੱਖ ਪੰਥ। ਚਲੋ, ਕਬੀਰ ਨੇ ਤਾਂ ਕਹਿਤਾ ਮੈਨੂੰ ਕਿਵੇਂ ਮਿਲਿਆ ਗਿਆਨ, ਸਾਰੀ ਕਹਾਣੀ ਦੱਸਤੀ। ਸ਼ੇਖ ਫਰੀਦ ਨੇ ਤਾਂ ਦੱਸੀ ਉਹਦੀ ਕਹਾਣੀ, ਤੈਨੂੰ ਕਿੱਥੋਂ ਮਿਲਿਆ ਗਿਆਨ।
ਠੀਕ ਹੈ ਜੀ, ਨਾਲੇ ਸ਼ੇਖਾਂ ਨੂੰ ਤਾਂ ਗੁਰਬਾਣੀ ਚ ਕਾਫੀ ਉਪਦੇਸ਼ ਹੈ ਜੀ।
ਸਿੱਖ ਤੌਰ ਤੇ ਸ਼ੇਖ ਹੈ ਉਹ। ਉਧਰੋਂ ਲਾਈਨ ਬਣ ਕੇ ਕੋਈ ਸੰਗਤ ਹੋਈ ਹੈ, ਕੋਈ ਪਤਾ ਲੱਗਿਆ ਉਹਨੂੰ, ਗੁਰੂ ਨਾਨਕ ਤੋਂ ਪਤਾ ਲੱਗਿਆ ਹੋਵੇ, ਉਹ ਲਾਈਨ ਬਦਲ ਕੇ ਇੱਧਰ ਆਏ।
ਕਿਉਂਕਿ ਲਿਖਦੇ ਆ ਨਾ ਜੀ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਜਾਤ ਤੁਦ ਭਾਵੈ ਤਾਂ ਪੜ੍ਹੇ ਕਿਤੇਬਾਂ, ਮੁੱਲਾਂ ਸ਼ੇਖ ਕਹਾਵੈ। ਕਿਉਂਕਿ ਕਿਤੇਬ ਦਾ ਗਿਆਨ ਉਹਨਾਂ ਨੇ ਪਹਿਲਾਂ ਪੜ੍ਹਿਆ ਹੋਇਆ।
ਹਾਂਜੀ ਹਾਂ,
ਗੁਰਮਤ ਸਮਝ ਕੇ ਫਿਰ ਨਾਲੇ ਤਾਂ ਉਸ ਗਿਆਨ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ।
ਉਹ ਫਿਰ ਕਾਣੇ ਤੱਕ ਦਾ ਗਿਆਨ ਸੀ, ਉਹ ਕਵੀ ਤੇ ਟਿੱਪਣੀ ਕੀਤੀ ਹੈ ਜਿਹੜੀ ਕਾਣੇ ਵਾਲੀ ਸੀ।
ਹਾਂਜੀ, ਕਿਉਂਕਿ ਆ ਤਾਂ ਲਿਖਿਆ, ਉੱਤਮ ਉੱਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣੇ ਸੇਖ।
ਹਾਂ ਹਾਂ, ਉਹ ਸੇਖ ਨਹੀਂ ਜਾਣਦੇ।
ਠੀਕ ਹੈ ਜੀ,
ਜਿਹੜੀ ਗੱਲ ਉਹ ਪਾਰ ਬ੍ਰਹਮ ਦੀ ਗੱਲ ਕੁਰਾਨ ਚ ਹੈ ਨੀ।
ਰੋਵੈ ਸੇਖ ਮਸਾਇਕ ਪੀਰ।
ਹਾਂ ਹਾਂ, ਉਹਨਾਂ ਨੂੰ ਅੰਤਕਾਲ ਦਾ ਚਿੰਤਾ ਰਹਿੰਦੀ ਹੈ, ਇਹਦਾ ਰੋਜ਼ੇ ਕਿਆਮਤ ਤੇ ਬਾਅਦ ਉਹਦਾ ਹੋਣਾ ਹਿਸਾਬ, ਫਿਰ ਇਹਨੇ ਪੇਸ਼ ਹੋਣਾ, ਉਦੋਂ ਤੱਕ ਤਾਂ ਉਹ ਕਬਰ ਦੇ ਨਾਲ ਜੋੜ ਕੇ ਰੱਖਦੇ ਨੇ।
ਇੱਥੋਂ ਸੇਖ ਵਰਡ ਲਿਖਣ ਦਾ ਕੋਈ ਖਾਸ ਕਾਰਨ ਸੀਗਾ ਗੁਰਬਾਣੀ ਜੋ ਅਜੇ ਆਪਾਂ ਖੋਜਿਆ ਨਹੀਂ ਹੈ ਜੀ?
ਹਾਂ ਬਿਲਕੁਲ ਬਿਲਕੁਲ,
ਤਾਂ ਹੀ ਲਿਖਿਆ ਫਿਰ ਹੈ ਜੀ, ਤਿਸਕਾ ਕੁੱਠਾ ਹੋਵੇ ਸੇਖ, ਵੀ ਜੇ ਸੇਖ ਉਸ ਮਤ ਤੋਂ ਕੁੱਠਾ ਹੋ ਜਾਵੇ ਸੱਚ ਕੀ ਮਤ ਤੋਂ, ਫੇਰ ਲੋਹੂ ਲੱਭ ਨਿਕੱਥਾ ਵੇਖ, ਫੇਰ ਉਹ ਗੁਰਬਾਣੀ ਰਚੇਗਾ। ਹੈ ਜੀ
ਉਹਨੇ ਰਤ ਤਾਂ ਕਹਿਤਾ ਪਰ ਲੋਭ ਰਤ ਨਹੀਂ ਕਿਹਾ।
ਹਾਂਜੀ ਠੀਕ ਹੈ ਜੀ, ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ, ਇਹ ਫਿਰ ਉਹਨਾਂ ਤੇ ਘਟਣਾ ਘਟੀ ਹੈ ਸ਼ੇਖ ਫਰੀਦ ਤੇ। ਹੈ ਜੀ ਮਹੱਲਾ ਚੌਥਾ, ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ, ਸਤਿਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ।
ਜਿਨ੍ਹਾਂ ਨੇ ਸੱਚੇ ਨੇ, ਜਿਨ੍ਹਾਂ ਨੇ ਪ੍ਰੀਤ ਲਾ ਲਈ, ਉਹ ਫਿਰ ਉਹ ਸੱਚ ਦੇ ਬਿਨਾਂ ਰਹਿ ਨਹੀਂ ਸਕਦੇ। ਤਿਨ ਸਤਿਗੁਰ ਰਹਿਣ, ਤਿਸ ਸਤਿਗੁਰ ਰਹਿਣ ਨਾ ਜਾਈ, ਤਿਸ ਬਿਨਾਂ ਰਹਿਣ ਨਾ ਜਾਈ, ਤਿਸ ਦੇ ਬਿਨਾਂ ਉਹ ਰਹਿ ਨਹੀਂ ਸਕਦੇ, ਸੱਚ ਦੇ ਬਿਨਾਂ ਉਹ ਨਹੀਂ ਰਹਿ ਸਕਦੀ ਜਿਨ੍ਹਾਂ ਨੇ ਸੱਚ ਨਾਲ ਪ੍ਰੀਤ ਲਾ ਲਈ। ਉਹ ਅੰਤਰਾਤਮਾ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਲੱਗੀ ਸਚਿਆਰੇ ਹੋ ਕੇ, ਉਹ ਨਹੀਂ ਰਹਿ ਸਕਦੇ ਫਿਰ, ਬਾਹਰ ਨਹੀਂ ਕਿਸੇ ਨਾਲ ਪ੍ਰੀਤ ਲੱਗ ਸਕਦੀ। ਸਤਿਗੁਰ ਮਿਲੇ ਤਾਂ ਪੂਰਾ ਪਾਈਆ ਮਨਸ ਰਸਨ ਰਸਾਈ। ਸਤਿਗੁਰ ਜਦੋਂ ਮਿਲ ਜਾਂਦਾ, ਉਹਨੂੰ ਸੱਚ ਦਾ ਗਿਆਨ ਮਿਲ ਜਾਂਦਾ, ਜਾਂ ਕੋਈ ਪੂਰਾ ਸਤਿਗੁਰ ਦਾ ਉਪਦੇਸ਼ ਮਿਲ ਜਾਂਦਾ, ਤਾਂ ਪੂਰਾ ਪਾਈਆ ਪੂਰਾ ਗਿਆਨ ਉਹਨਾਂ ਦਾ ਹੋ ਜਾਂਦਾ, ਪੂਰਾ ਗਿਆਨ ਉਹਨਾਂ ਦੇ ਅੰਦਰ ਚਾਨਣ ਪੂਰਾ ਹੋ ਜਾਂਦਾ। ਪਰ ਰਸਨ ਰਸਾਈ ਹਰ ਹੈ ਜਿਹੜਾ ਉਹਨਾਂ ਦੇ, ਜਿਹੜਾ ਹਰ ਦਾ ਰਸ ਆ ਜਾਂਦਾ ਉਹਨਾਂ ਦੀ ਰਤਨਾ ਨੂੰ, ਉਹਨਾਂ ਦੀ ਬੁੱਧੀ ਨੂੰ, ਹਰ ਦਾ ਗਿਆਨ ਆ ਜਾਂਦਾ, ਹਰ ਦਾ ਗਿਆਨ ਦਾ ਰਸ ਆ ਜਾਂਦਾ। ਹਾਂਜੀ
ਪੌੜੀ, ਕੋਈ ਗਾਵੇ ਕੋ ਸੁਣੇ ਕੋ ਉੱਚਰ ਸੁਣਾਵੇ, ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ।
ਇਹ ਜਿਹੜੀ ਗੁਰਬਾਣੀ ਹੈ 12 ਦੀ, ਜਿਹੜੀਆਂ 12 ਨੇ, ਇਹ ਆਖਰੀ ਪੌੜੀ ਹੈ ਹੁਣ ਸਾਰੀਆਂ 12 ਦੀ ਗੁਰੂ ਗ੍ਰੰਥ ਸਾਹਿਬ ਦੀਆਂ ਸੀ। ਕਹਿੰਦੇ ਗੁਰਬਾਣੀ ਨੂੰ ਕੋਈ ਤਾਂ ਗਾਵੇ ਭਾਈ, ਕੋਈ ਸੁਣੇ, ਕੋ ਉੱਚਰ ਸੁਣਾਵੇ, ਕੋਈ ਇਹਦੀ ਵਿਆਖਿਆ ਕਰਕੇ ਉਚਾਰ ਕੇ ਸੁਣਾਵੇ, ਹੋਰ ਵਿਆਖਿਆ ਕਰਕੇ ਉੱਚਰ ਸੁਣਾਵੇ। ਜਨਮ ਜਨਮ ਕੀ ਮਲ ਉਤਰੇ, ਤਿੰਨਾਂ ਦੀ ਉਤਰ ਜਾਂਦੀ ਹੈ ਜਨਮ ਜਨਮ ਦੀ, ਪਰ ਜਿਹੜਾ ਸੁਣ ਲੈਂਦਾ ਹੈ ਸਮਝ ਲੈਂਦਾ ਉਹਦੀ ਉਤਰ ਜਾਂਦੀ ਹੈ। ਇਹ ਕੋਈ ਭਰਮ ਨਹੀਂ, ਗਾ ਰਿਹਾ ਕੋਈ ਸੁਣ ਰਿਹਾ ਜਾਂ ਕੋਈ ਵਿਆਖਿਆ ਕਰ ਰਿਹਾ, ਇਹਦਾ ਕੋਈ ਫਰਕ ਨਹੀਂ ਹੈ। ਅਸਰ ਹੈ ਜਿਹਦੇ ਤੇ ਹੋ ਗਿਆ, ਜਨਮ ਜਨਮ ਦੀ ਮਲ ਉਹਦੀ ਉਤਰ ਜਾਣੀ ਹੈ। ਮਲ ਉਤਰ ਹੈ ਮਨ ਜਿੱਤਿਆ ਪਾਵੇ, ਮਨ ਜਿੱਤਿਆ, ਮਨ ਦੀ ਇੱਛਾ ਉਹਦੀ ਪੂਰੀ ਹੋ ਜਾਂਦੀ ਹੈ, ਜੋ ਮਨ ਦੀ ਇੱਛਾ ਉਹ ਪੂਰੀ ਹੋ ਜਾਂਦੀ। ਹਾਂਜੀ
ਆਵਣ ਜਾਣਾ ਮੇਟੀਐ ਹਰ ਕੇ ਗੁਣ ਗਾਵੈ, ਆਪ ਤਰੈ ਸੰਗੀ ਤਰਾਹੇ ਸਭ ਕੁਟੰਬ ਤਰਾਵੈ।
ਉਹਦਾ ਆਉਣਾ ਜਾਣਾ ਮਿਲ ਜਾਂਦਾ, ਖਤਮ ਹੋ ਜਾਂਦਾ, ਹਰ ਕੇ ਗੁਣ ਗਾਵੈ, ਹਰ ਦੇ ਗੁਣ ਗਾਉਂਦਾ ਰਹਿੰਦਾ, ਹਰ ਦੇ ਗੁਣ ਗਾਉਣਾ ਹੀ ਡਿਊਟੀ ਹੈ, ਕੰਮ ਹੈ, ਹੋਰ ਨਹੀਂ ਕੋਈ ਕੰਮ ਹੈਗਾ। ਇਹਦੇ ਨਾਲ ਆਉਣਾ ਜਾਣਾ ਮਿਲ ਜਾਂਦਾ, ਆਪ ਤਰੈ ਸੰਗੀ ਤਰੈ, ਸੰਗੀ ਤਰਾਹੇ ਜਿਹੜੇ ਨਾਲ ਜੁੜਦੇ ਨੇ ਉਹਦੇ, ਉਹ ਵੀ ਤਰ ਜਾਂਦੇ ਨੇ, ਆਪ ਤਾਂ ਤਰਦਾ ਹੀ ਤਰਦਾ, ਉਹ ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਨੇ ਉਹ ਵੀ ਤਰਦੇ ਹੀ। ਸਭ ਕੁਟੰਬ ਤਰਾਵ ਹੈ, ਉਹ ਤਾਂ ਸਾਰੇ ਹੀ ਕੁਟੰਬਾਂ ਨੂੰ ਚਾਹੁੰਦੇ ਨੇ, ਜਿੰਨੀਆਂ ਵੀ ਮੱਤਾਂ ਨੇ ਸਾਰੇ ਹੀ ਤਰ ਜਾਣ, ਪਰ ਜਿਹੜੇ ਜੁੜਨਗੇ ਤਰ ਜਾਣਗੇ, ਨਹੀਂ ਜੁੜਨਗੇ ਉਹ ਰਹਿ ਜਾਣਗੇ। ਹਾਂਜੀ
ਆਪ ਤਰੇ ਸੰਗੀ ਤਰਾਹੇ, ਸੰਗੀ ਦਾ ਕੀ ਭਾਵ ਹੈ ਜੀ, ਬੁੱਧੀ ਜੀ?
ਨਾ ਨਾ, ਸੰਗੀ ਬਾਹਰ ਲਿਆਉਣਗੇ।
ਅੱਛਾ, ਸਭ ਕੁਟੰਬ ਤਰਾਵ ਹੈ,
ਸਾਰੀਆਂ ਮੱਤਾਂ ਜਿੰਨੀਆਂ ਨੇ ਉਹਦੇ ਬੰਦੇ, ਅਲੱਗ ਅਲੱਗ ਕੁਟੰਬ ਹੈ, ਇੱਕ ਇੱਕ ਮਰਦ ਦਾ ਅਲੱਗ ਅਲੱਗ ਕੁਟੰਬ ਹੁੰਦੇ। ਹਾਂਜੀ
ਜਨ ਨਾਨਕ ਤਿਸ ਬਲਹਾਰਣੈ ਜੋ ਮੇਰੇ ਹਰ ਪ੍ਰਭ ਭਾਵ ਹੈ।
ਹਾਂ ਜਨ ਨਾਨਕ ਕਹਿੰਦਾ ਮੈਂ ਤਾਂ ਉਹਦੇ ਕੁਰਬਾਨ ਜਾਂਦਾ ਜੋ ਮੇਰੇ ਹਰ ਪ੍ਰਭ ਨੂੰ ਭਾ ਜਾਵੇ, ਜਿਹਦੀ ਗੱਲ, ਜਿਹਦੀ ਭਗਤੀ, ਜਿਹਦਾ ਨਾਮ ਮੇਰੇ ਹਰ ਪ੍ਰਭ ਨੂੰ ਭਾ ਜਾਵੇ, ਜਿਹਦੇ ਗੁਣ ਮੇਰੇ ਹਰ ਪ੍ਰਭ ਨੂੰ ਪਾਉਣ, ਉਹ ਤੇ ਕੁਰਬਾਨ। ਹੋਰ ਦੁਨੀਆ ਚਾਹੇ ਸਾਰੀ ਨੂੰ ਪਾਉਂਦਾ ਹੋਵੇ, ਜੇ ਗਾਹਾਂ ਹਰ ਪ੍ਰਭ ਨੂੰ ਨਾ ਪਾਵੇ, ਫਿਰ ਮੈਂ ਉਹ ਤੇ ਕੁਰਬਾਨ ਨਹੀਂ ਜਾ ਸਕਦਾ। ਹਾਂਜੀ
ਅੱਛਾ ਜੀ, ਇੱਥੇ 15ਵੀਂ ਪੌੜੀ ਦੀ ਸਮਾਪਤੀ ਹੈ ਜੀ। ਪੋਥੀ ਸਾਹਿਬ ਚ 22-12 ਦਰਜ ਜਿਹੜੀਆਂ ਹੋਈਆਂ, ਉਹਨਾਂ ਚੋਂ ਇਹ ਸਭ ਤੋਂ ਅਖੀਰਲੀ ਵਾਰ ਦੀ ਅਖੀਰਲੀ ਪੌੜੀ ਹੈ ਜੀ।
ਜੀ
ਇਹਦੀ ਵੀ ਸਮਾਪਤੀ ਹੈ ਜੀ। ਇਹ ਚੌਥੇ ਪਾਤਸ਼ਾਹ ਦੀ ਵਾਰ ਹੈ ਤੇ ਸਾਨੂੰ ਇਸ ਗੱਲ ਦੀ ਵੀ ਹਦਾਇਤ ਹੈ ਕਿ ਇਹਨੂੰ ਮਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਪਰ ਗਾਉਣਾ ਤੇ ਇੱਕ ਗੱਲ ਮੈਂ ਸੋਚਦਾ ਸੀ ਵੀ ਇਹਦੇ ਚ ਕਾਨੜਾ ਸ਼ਬਦ ਦੇ ਅਰਥ ਨਹੀਂ ਆਏ ਕਾਨੜਾ ਸ਼ਬਦ ਦੇ ਕੀ ਅਰਥ ਹੋਣਗੇ ਜੀ
ਕਾਨ ਤਾਂ ਕ੍ਰਿਸ਼ਨ ਨੂੰ ਕਿਹਾ ਹੋਇਆ ਉਹਦੇ ਨਾਲ ਸੰਬੰਧਿਤ ਹੋਣਗੇ
ਅੱਛਾ ਜੀ